ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 28 ਦਸੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕ੍ਰਿਸਚਨ ਸਾਇੰਸ, ਸੁਨਹਿਰੀ ਮਤਨ ਇਸਤਸਨਾ। ਖੁਦਾਵੰਦ ਤੇਰਾ ਰੱਬ ਤੇਰੇ ਲਈ ਤੇਰੇ ਵਿੱਚੋਂ ਹੀ, ਯਾਨੀ ਤੇਰੇ ਭਰਾਵਾਂ ਵਿੱਚੋਂ ਮੇਰੇ ਵਾਂਗਰ ਇੱਕ ਨਬੀ ਪੈਦਾ ਕਰੇਗਾ, ਤੁਸੀਂ ਉਹਦੀ ਸੁਣਿਓ। ਜਵਾਬੀ ਪੜ੍ਹਾਈ ਯਸਾਇਆ। ਜਿਹੜੇ ਲੋਕ ਹਨੇਰੇ ਵਿੱਚ ਤੁਰਦੇ ਸੀ ਉਹਨਾਂ ਨੇ ਬੜੀ ਲੋ ਵੇਖੀ, ਜਿਹੜੇ ਮੌਤ ਦੇ ਪਰਛਾਵੇਂ ਦੇ ਮੁਲਕ ਵਿੱਚ ਵੱਸਦੇ ਸੀ ਉਹਨਾਂ ਉੱਤੇ ਨੂਰ ਚਮਕਿਆ। ਇਸ ਲਈ ਸਾਡੇ ਲਈ ਇੱਕ ਮੁੰਡਾ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ ਅਤੇ ਸਲਤਨਤ ਉਹਦੇ ਮੋਢਿਆਂ ਉੱਤੇ ਹੋਵੇਗੀ। ਉਹਦੀ ਸਲਤਨਤ ਦੇ ਇਕਬਾਲ ਅਤੇ ਸਲਾਮਤੀ ਦੀ ਇੰਤਹਾ ਨਾ ਹੋਵੇਗੀ। ਉਹ ਦਾਊਦ ਦੇ ਤਖ਼ਤ ਅਤੇ ਉਹਦੀ ਮਮਲਕਤ ਉੱਤੇ ਅੱਜ ਤੋਂ ਹਮੇਸ਼ ਤੀਕਰ ਹੁਕਮਰਾਨ ਰਹੇਗਾ ਅਤੇ ਅਦਾਲਤ ਅਤੇ ਸਦਾਕਤ ਨਾਲ ਉਹਨੂੰ ਕਿਆਮ ਦੇਵੇਗਾ। ਰਬੁਲ ਅਫਵਾਜ਼ ਦੀ ਗਯੂਰੀ ਇਹ ਕਰੇਗੀ ਅਤੇ ਯੱਸੀ ਦੇ ਤਨੇ ਤੋਂ ਇੱਕ ਕੌਂਪਲ ਨਿਕਲੇਗੀ ਅਤੇ ਉਹਦੀਆਂ ਜੜ੍ਹਾਂ ਤੋਂ ਇੱਕ ਬਾਰਾਵਰ ਟਹਿਣੀ ਪੈਦਾ ਹੋਵੇਗੀ ਅਤੇ ਖੁਦਾਵੰਦ ਦੀ ਰੂਹ ਉਹਦੇ ਉੱਤੇ ਠਹਿਰੇਗੀ। ਹਿਕਮਤ ਅਤੇ ਖਿਰਤ ਦੀ ਰੂਹ, ਮਸਲਹਿਤ ਅਤੇ ਕੁਦਰਤ ਦੀ ਰੂਹ, ਮਾਰਫਤ ਅਤੇ ਖੁਦਾਵੰਦ ਦੇ ਖੌਫ ਦੀ ਰੂਹ, ਅਤੇ ਉਹਦੀ ਸ਼ਾਦਮਾਨੀ ਖੁਦਾਵੰਦ ਦੇ ਖੌਫ ਵਿੱਚ ਹੋਵੇਗੀ ਅਤੇ ਉਹ ਨਾ ਆਪਣੀਆਂ ਅੱਖੀਆਂ ਦੇ ਵੇਖਣ ਦੇ ਮੁਤਾਬਕ ਇਨਸਾਫ ਕਰੇਗਾ ਅਤੇ ਨਾ ਆਪਣੇ ਕੰਨਾਂ ਦੇ ਸੁਣਨ ਦੇ ਮੁਤਾਬਕ ਫੈਸਲਾ ਕਰੇਗਾ, ਬਲਕਿ ਉਹ ਰਾਸਤੀ ਨਾਲ ਮਸਕੀਨਾਂ ਦਾ ਇਨਸਾਫ ਕਰੇਗਾ ਅਤੇ ਅਦਲ ਨਾਲ ਧਰਤੀ ਦੇ ਖਾਕਸਾਰਾਂ ਦਾ ਫੈਸਲਾ ਕਰੇਗਾ ਅਤੇ ਆਪਣੀ ਜ਼ਬਾਨ ਦੇ ਅਸਾਂ ਨਾਲ ਧਰਤੀ ਨੂੰ ਮਾਰੇਗਾ ਅਤੇ ਆਪਣੇ ਹੋਂਟਾਂ ਦੇ ਦਮ ਨਾਲ ਸਰੀਰਾਂ ਨੂੰ ਫਨਾਹ ਕਰ ਦੇਵੇਗਾ ਅਤੇ ਉਹਦੀ ਕਮਰ ਦਾ ਪਟਕਾ ਰਾਸਤਬਾਜ਼ੀ ਹੋਵੇਗਾ ਅਤੇ ਉਹਦੇ ਪਹਿਲੂ ਉੱਤੇ ਰਾਸਤਬਾਜ਼ੀ ਦਾ ਪਟਕਾ ਹੋਵੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਕਾਸ਼ ਲੋਕ ਖੁਦਾਵੰਦ ਦੇ ਰਹਿਮ ਦੀ ਖਾਤਰ ਅਤੇ ਬਣੀ ਆਦਮ ਵਾਸਤੇ ਉਹਦੇ ਕੰਮਾਂ ਲਈ ਉਹਦੀ ਵਡਿਆਈ ਕਰਦੇ। ਉਹ ਆਪਣਾ ਕਲਾਮ ਨਾਜ਼ਲ ਕਰਕੇ ਉਹਨਾਂ ਨੂੰ ਸ਼ਫਾ ਦਿੰਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੀ ਹਲਾਕਤ ਤੋਂ ਰਿਹਾਈ ਦਿੰਦਾ ਹੈ। ਯੋਹੰਨਾ, ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹੀ ਮੁਹੱਬਤ ਰੱਖੀ ਭਈ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਜਿਹੜਾ ਵੀ ਉਹਦੇ ਉੱਤੇ ਈਮਾਨ ਲਿਆਵੇ ਉਹ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਕਿਉਂ ਜੇ ਰੱਬ ਨੇ ਪੁੱਤਰ ਨੂੰ ਜੱਗ ਵਿੱਚ ਇਸ ਲਈ ਨਹੀਂ ਘੱਲਿਆ ਭਈ ਜੱਗ ਉੱਤੇ ਸਜ਼ਾ ਦਾ ਹੁਕਮ ਦੇਵੇ, ਬਲਕਿ ਇਸ ਲਈ ਭਈ ਜੱਗ ਉਹਦੇ ਪਾਰੋਂ ਮੁਕਤੀ ਪਾਵੇ। ਕਿਉਂ ਜੇ ਜਿਹਨੂੰ ਰੱਬ ਨੇ ਘੱਲਿਆ ਏ ਉਹ ਰੱਬ ਦੀਆਂ ਗੱਲਾਂ ਆਖਦਾ ਏ, ਇਸ ਲਈ ਭਈ ਉਹ ਰੂਹ ਨਾਪ ਨਾਪ ਕੇ ਨਹੀਂ ਦਿੰਦਾ। ਲੂਕਾ, ਉਹਨਾਂ ਦਿਨਾਂ ਵਿੱਚ ਇੰਜ ਹੋਇਆ ਭਈ ਕੈਸਰ ਅਗਸਤਸ ਵੱਲੋਂ ਇਹ ਹੁਕਮ ਜਾਰੀ ਹੋਇਆ ਭਈ ਸਾਰੇ ਜੱਗ ਦੇ ਲੋਕਾਂ ਦੇ ਨਾਂ ਲਿਖੇ ਜਾਣ ਅਤੇ ਸਾਰੇ ਲੋਕ ਨਾਂ ਲਿਖਵਾਉਣ ਲਈ ਆਪਣੇ ਆਪਣੇ ਸ਼ਹਿਰ ਨੂੰ ਗਏ। ਇਸ ਲਈ ਯੂਸਫ ਵੀ ਗਲੀਲ ਦੇ ਸ਼ਹਿਰ ਨਾਸਰਤ ਤੋਂ ਦਾਊਦ ਦੇ ਸ਼ਹਿਰ ਬੈਤਲਹਮ ਨੂੰ ਗਿਆ ਜਿਹੜਾ ਯਹੂਦੀਆ ਵਿੱਚ ਏ, ਇਸ ਲਈ ਭਈ ਉਹ ਦਾਊਦ ਦੇ ਘਰਾਣੇ ਅਤੇ ਔਲਾਦ ਵਿੱਚੋਂ ਸੀ, ਤਾਂ ਜੋ ਆਪਣੀ ਮੰਗ ਮਰੀਅਮ ਦੇ ਨਾਲ ਜਿਹੜੀ ਹਮਲਾ ਸੀ ਨਾਂ ਲਿਖਵਾਵੇ। ਜਦ ਉਹ ਉੱਥੇ ਸੀ ਤੇ ਇੰਜ ਹੋਇਆ ਭਈ ਉਹਦੇ ਹਮਲ ਦਾ ਵੇਲਾ ਆ ਗਿਆ ਤੇ ਉਹਦਾ ਪਲੌਟਾ ਪੁੱਤਰ ਪੈਦਾ ਹੋਇਆ ਤੇ ਉਹਨੇ ਉਹਨੂੰ ਕੱਪੜੇ ਵਿੱਚ ਲਵੇਟ ਕੇ ਚਰਨੀ ਵਿੱਚ ਰੱਖਿਆ ਕਿਉਂ ਜੇ ਉਹਨਾਂ ਲਈ ਸਰਾਏ ਵਿੱਚ ਥਾਂ ਨਹੀਂ ਸੀ। ਇਸੇ ਇਲਾਕੇ ਵਿੱਚ ਚਰਵਾਹੇ ਸੀ ਜਿਹੜੇ ਰਾਤ ਨੂੰ ਮੈਦਾਨ ਵਿੱਚ ਰਹਿ ਕੇ ਆਪਣੇ ਗੱਲੇ ਦੀ ਰਾਖੀ ਕਰ ਰਹੇ ਸੀ ਤੇ ਖੁਦਾਵੰਦ ਦਾ ਫਰਿਸ਼ਤਾ ਉਹਨਾਂ ਦੇ ਕੋਲ ਆ ਕੇ ਖਲੋ ਗਿਆ ਤੇ ਖੁਦਾਵੰਦ ਦਾ ਜਲਾਲ ਉਹਨਾਂ ਦੇ ਆਲੇ ਦੁਆਲੇ ਚਮਕਿਆ ਤੇ ਉਹ ਬਹੁਤ ਡਰ ਗਏ। ਪਰ ਫਰਿਸ਼ਤੇ ਨੇ ਉਹਨਾਂ ਨੂੰ ਆਖਿਆ ਭਈ ਡਰੋ ਨਾ, ਕਿਉਂ ਜੇ ਵੇਖੋ ਮੈਂ ਤੁਹਾਨੂੰ ਬੜੀ ਖੁਸ਼ੀ ਦਾ ਸੁਨੇਹਾ ਦਿੰਦਾ ਵਾਂ ਜਿਹੜਾ ਸਾਰੀ ਉਮਤ ਲਈ ਹੋਵੇਗਾ, ਭਈ ਅੱਜ ਦਾਊਦ ਦੇ ਸ਼ਹਿਰ ਵਿੱਚ ਤੁਹਾਡੇ ਲਈ ਇੱਕ ਮੁਨੱਜੀ ਜੰਮਿਆ ਹੈ, ਯਾਨੀ ਮਸੀਹ ਖੁਦਾਵੰਦ, ਅਤੇ ਇਹਦਾ ਤੁਹਾਡੇ ਲਈ ਇਹ ਨਿਸ਼ਾਨ ਹੈ ਵੀ ਤੁਸੀਂ ਇੱਕ ਬਾਲ ਨੂੰ ਕੱਪੜੇ ਵਿੱਚ ਲਵੇਟਿਆ ਅਤੇ ਚਰਨੀ ਵਿੱਚ ਪਾਇਆ ਹੋਇਆ ਵੇਖੋਗੇ। ਅਤੇ ਇੱਕਦਮ ਉਸ ਫਰਿਸ਼ਤੇ ਦੇ ਨਾਲ ਅਸਮਾਨੀ ਲਸ਼ਕਰ ਦਾ ਇੱਕ ਗਰੋਹ ਰੱਬ ਦੀ ਵਡਿਆਈ ਕਰਦਾ ਅਤੇ ਇਹ ਆਖਦਾ ਹੋਇਆ ਜ਼ਾਹਿਰ ਹੋਇਆ ਭਈ ਆਲਮੇ ਬਾਲਾ ਉੱਤੇ ਰੱਬ ਦੀ ਵਡਿਆਈ ਹੋਵੇ ਤੇ ਧਰਤੀ ਉੱਤੇ ਉਹਨਾਂ ਤੋਂ ਜਿਨ੍ਹਾਂ ਤੋਂ ਉਹ ਰਾਜ਼ੀ ਏ ਸੁਲਾ ਹੋਵੇ। ਤੇ ਉਹ ਜਵਾਨ ਵੱਡਾ ਹੁੰਦਾ ਤੇ ਤਾਕਤ ਪਾਉਂਦਾ ਗਿਆ ਤੇ ਹਿਕਮਤ ਤੋਂ ਮਾਮੂਰ ਹੁੰਦਾ ਗਿਆ ਤੇ ਰੱਬ ਦਾ ਫਜ਼ਲ ਉਹਦੇ ਉੱਤੇ ਸੀ। ਯੋਹੰਨਾ ਯਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਸਵੇਰੇ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ ਤੇ ਸਾਰੇ ਲੋਕੀ ਉਹਦੇ ਕੋਲ ਆਏ ਤੇ ਉਹ ਬਹਿ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਯਸੂ ਨੇ ਫਿਰ ਉਹਨਾਂ ਨਾਲ ਗੱਲ ਕਰਕੇ ਆਖਿਆ, ਭਈ ਜੱਗ ਦੀ ਲੋ ਮੈਂ ਵਾਂ, ਜਿਹੜਾ ਮੇਰੇ ਮਗਰ ਟੁਰੇਗਾ ਉਹ ਹਨੇਰੇ ਵਿੱਚ ਨਹੀਂ ਰਹੇਗਾ ਬਲਕਿ ਹਯਾਤੀ ਦੀ ਲੋ ਪਾਵੇਗਾ। ਫਰੀਸੀਆਂ ਨੇ ਉਹਨੂੰ ਆਖਿਆ, ਤੂੰ ਆਪਣੀ ਗਵਾਹੀ ਆਪ ਦੇਣਾ ਹੈ, ਤੇਰੀ ਗਵਾਹੀ ਸੱਚੀ ਨਹੀਂ। ਯਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਾਵੇਂ ਮੈਂ ਆਪਣੀ ਗਵਾਹੀ ਆਪ ਹੀ ਦੇਣਾ ਵਾਂ, ਫਿਰ ਵੀ ਮੇਰੀ ਗਵਾਹੀ ਸੱਚੀ ਏ, ਕਿਉਂ ਜੇ ਮੈਨੂੰ ਤਾਂ ਪਤਾ ਏ ਭਈ ਮੈਂ ਕਿੱਥੋਂ ਆਇਆ ਵਾਂ ਅਤੇ ਕਿੱਧਰ ਜਾਣਾ ਵਾਂ, ਪਰ ਤੁਹਾਨੂੰ ਨਹੀਂ ਪਤਾ ਭਈ ਮੈਂ ਕਿੱਥੋਂ ਆਉਂਦਾ ਵਾਂ ਅਤੇ ਕਿੱਧਰ ਜਾਣਾ ਵਾਂ। ਤੁਸੀਂ ਬਦਨ ਦੇ ਮੁਤਾਬਕ ਫੈਸਲਾ ਕਰਦੇ ਹੋ, ਮੈਂ ਕਿਸੇ ਦਾ ਫੈਸਲਾ ਨਹੀਂ ਕਰਦਾ, ਅਤੇ ਜੇ ਮੈਂ ਫੈਸਲਾ ਕਰਦਾ ਵੀ ਹਾਂ ਤਾਂ ਮੇਰਾ ਫੈਸਲਾ ਸੱਚਾ ਏ, ਕਿਉਂ ਜੇ ਮੈਂ ਇਕੱਲਾ ਨਹੀਂ ਬਲਕਿ ਮੈਂ ਵਾਂ ਅਤੇ ਬਾਪ ਏ ਜਿਹਨੇ ਮੈਨੂੰ ਘੱਲਿਆ ਏ। ਇਸ ਲਈ ਯਸੂ ਨੇ ਆਖਿਆ, ਭਈ ਜਦ ਤੁਸੀਂ ਇਬਨੇ ਆਦਮ ਨੂੰ ਉੱਚੇ ਪਹਾੜ ਉੱਤੇ ਚਾੜੋਗੇ ਤੇ ਜਾਣੋਗੇ ਭਈ ਮੈਂ ਉਹ ਹੀ ਵਾਂ ਅਤੇ ਆਪਣੇ ਵੱਲੋਂ ਕੁਝ ਨਹੀਂ ਕਰਦਾ ਬਲਕਿ ਜਿਵੇਂ ਪਿਓ ਨੇ ਮੈਨੂੰ ਸਿਖਾਇਆ ਉਸੇ ਤਰ੍ਹਾਂ ਇਹ ਗੱਲਾਂ ਆਖਦਾ ਵਾਂ। ਇਸ ਲਈ ਯਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ, ਭਈ ਜੇ ਤੁਸੀਂ ਮੇਰੇ ਕਲਾਮ ਉੱਤੇ ਕਾਇਮ ਰਹੋਗੇ ਤੇ ਅਸਲ ਵਿੱਚ ਮੇਰੇ ਚੇਲੇ ਠਹਿਰੋਗੇ ਤੇ ਸੱਚਾਈ ਤੋਂ ਵਾਕਫ ਹੋਵੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਮੱਤੀ ਤੇ ਜਦੋਂ ਉਹ ਕਫਰਨਹੂਮ ਵਿੱਚ ਦਾਖਲ ਹੋਇਆ ਤੇ ਇੱਕ ਸੂਬੇਦਾਰ ਉਹਦੇ ਕੋਲ ਆਇਆ ਤੇ ਉਹਦੀ ਮਿੰਨਤ ਕਰਕੇ ਆਖਿਆ, ਐ ਖੁਦਾਵੰਦ, ਮੇਰਾ ਖਾਦਮ ਫਾਲਜ ਦਾ ਮਾਰਿਆ ਘਰ ਵਿੱਚ ਪਿਆ ਏ ਤੇ ਬਹੁਤ ਤਕਲੀਫ ਵਿੱਚ ਏ। ਉਹਨੇ ਉਹਨੂੰ ਆਖਿਆ, ਮੈਂ ਆ ਕੇ ਉਹਨੂੰ ਸ਼ਫਾ ਦੇਵਾਂਗਾ। ਸੂਬੇਦਾਰ ਨੇ ਜਵਾਬ ਵਿੱਚ ਆਖਿਆ, ਐ ਖੁਦਾਵੰਦ, ਮੈਂ ਇਸ ਲਾਇਕ ਨਹੀਂ ਭਈ ਤੂੰ ਮੇਰੀ ਛੱਤ ਹੇਠ ਆਵੇਂ, ਬਲਕਿ ਸਿਰਫ ਜ਼ਬਾਨ ਨਾਲ ਆਖ ਦੇ ਤੇ ਮੇਰਾ ਖਾਦਮ ਸ਼ਫਾ ਪਾ ਜਾਵੇਗਾ। ਤੇ ਯਸੂ ਨੇ ਸੂਬੇਦਾਰ ਨੂੰ ਆਖਿਆ, ਜਿਵੇਂ ਤੇਰਾ ਇਮਾਨ ਏ ਤੇਰੇ ਲਈ ਉਂਝ ਹੋਵੇ, ਤੇ ਉਸੇ ਵੇਲੇ ਖਾਦਮ ਨੇ ਸ਼ਫਾ ਪਾਈ। ਯੋਹੰਨਾ ਯਸੂ ਨੇ ਉਹਨਾਂ ਨੂੰ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋ ਤੇ ਮੈਂ ਪਿਓ ਅੱਗੇ ਦਰਖਾਸਤ ਕਰਾਂਗਾ ਤੇ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ, ਭਈ ਹਮੇਸ਼ਾ ਤਿਕਰ ਤੁਹਾਡੇ ਨਾਲ ਰਵੇ, ਯਾਨੀ ਰੂਹੇ ਹੱਕ, ਜਿਹਨੂੰ ਜੱਗ ਹਾਸਲ ਨਹੀਂ ਕਰ ਸਕਦਾ ਕਿਉਂ ਜੇ ਨਾ ਉਹਨੂੰ ਵੇਖਦਾ ਏ ਨਾ ਜਾਣਦਾ ਏ। ਤੁਸੀਂ ਉਹਨੂੰ ਜਾਣਦੇ ਹੋ ਕਿਉਂ ਜੇ ਉਹ ਤੁਹਾਡੇ ਨਾਲ ਰਹਿੰਦਾ ਏ ਤੇ ਤੁਹਾਡੇ ਅੰਦਰ ਹੋਵੇਗਾ। ਯੋਹੰਨਾ ਪਰ ਜਦ ਉਹ ਮਦਦਗਾਰ ਆਵੇਗਾ ਜਿਹਨੂੰ ਮੈਂ ਤੁਹਾਡੇ ਕੋਲ ਬਾਪ ਵੱਲੋਂ ਘੱਲਾਂਗਾ, ਯਾਨੀ ਸੱਚਾਈ ਵਾਲਾ ਰੂਹ ਜਿਹੜਾ ਬਾਪ ਵੱਲੋਂ ਸਾਦਰ ਹੁੰਦਾ ਏ, ਤੇ ਉਹ ਮੇਰੀ ਗਵਾਹੀ ਦੇਵੇਗਾ। ਯੋਹੰਨਾ ਪਰ ਜਦ ਉਹ ਯਾਨੀ ਸੱਚਾਈ ਵਾਲਾ ਰੂਹ ਆਵੇਗਾ ਤੇ ਤੁਹਾਨੂੰ ਸਾਰੀ ਸੱਚਾਈ ਜਾਂ ਰਾਹ ਵਿਖਾਵੇਗਾ। ਇਫਸੀਓ ਸਾਡੇ ਬਾਪ ਰੱਬ ਤੇ ਖੁਦਾਵੰਦ ਯਿਸੂ ਮਸੀਹ ਵੱਲੋਂ ਤੁਹਾਨੂੰ ਫਜ਼ਲ ਤੇ ਇਤਮਨਾਨ ਹਾਸਲ ਹੁੰਦਾ ਰਹੇ, ਤੇ ਉਹਦੇ ਵਿੱਚ ਹੀ ਤੁਹਾਡੇ ਉੱਤੇ ਵੀ ਜਦ ਤੁਸੀਂ ਸੱਚਾਈ ਦੇ ਕਲਾਮ ਨੂੰ ਸੁਣਿਆ ਜਿਹੜਾ ਤੁਹਾਡੀ ਮੁਕਤੀ ਦੀ ਖੁਸ਼ਖਬਰੀ ਏ ਤੇ ਉਹਦੇ ਉੱਤੇ ਇਮਾਨ ਲਿਆਏ, ਪਾਕ ਮਊਦਾ ਰੂਹ ਦੀ ਮੋਹਰ ਲੱਗੀ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ ਜਦ ਇੱਕ ਨਵਾਂ ਰੂਹਾਨੀ ਖਿਆਲ ਧਰਤੀ ਉੱਤੇ ਆਉਂਦਾ ਹੈ ਤੇ ਯਸਾਇਆ ਦਾ ਇਲਹਾਮੀ ਕਲਾਮ ਨਵੇਂ ਸਿਰੇ ਤੋਂ ਪੂਰਾ ਹੁੰਦਾ ਹੈ। ਸਾਨੂੰ ਇੱਕ ਪੁੱਤਰ ਦਿੱਤਾ ਗਿਆ, ਉਹਦਾ ਨਾਂ ਅਜੀਬ ਮੁਸ਼ੀਰ ਹੋਵੇਗਾ। ਯਸੂ ਨੇ ਇੱਕ ਵਾਰੀ ਆਪਣੀਆਂ ਤਾਲੀਮਾਂ ਦੇ ਬਾਰੇ ਆਖਿਆ, ਮੇਰੀ ਤਾਲੀਮ ਮੇਰੀ ਨਹੀਂ ਬਲਕਿ ਮੇਰੇ ਘੱਲਣ ਵਾਲੇ ਦੀ ਏ, ਜੇ ਕੋਈ ਉਹਦੀ ਮਰਜ਼ੀ ਉੱਤੇ ਟੁਰਨਾ ਚਾਹੇ ਤੇ ਉਹ ਇਸ ਤਾਲੀਮ ਦੇ ਬਾਰੇ ਜਾਣ ਜਾਵੇਗਾ, ਭਈ ਰੱਬ ਵੱਲੋਂ ਏ ਜਾਂ ਮੈਂ ਆਪਣੇ ਵੱਲੋਂ ਆਖ ਦਵਾਂ। ਯੋਹੰਨਾ 7:16-17 ਆਇਤਾਂ। ਸਨ 1866 ਵਿੱਚ ਮੈਂ ਕ੍ਰਿਸਚਨ ਸਾਇੰਸ ਜਾਂ ਹਯਾਤੀ ਸੱਚਿਆਈ ਅਤੇ ਪਿਆਰ ਦੇ ਇਲਾਹੀ ਕਾਨੂੰਨਾਂ ਨੂੰ ਲੱਭਿਆ ਅਤੇ ਆਪਣੀ ਇਸ ਤਲਾਸ਼ ਨੂੰ ਕ੍ਰਿਸਚਨ ਸਾਇੰਸ ਦਾ ਨਾਂ ਦਿੱਤਾ। ਰੱਬ ਬਹੁਤ ਸ਼ਾਨਦਾਰ ਤਰੀਕੇ ਨਾਲ ਮੈਨੂੰ ਸਾਇੰਸੀ ਜ਼ੇਹਨੀ ਸ਼ਫਾ ਦੇ ਪੂਰੇ ਇਲਾਹੀ ਅਸੂਲ ਦੇ ਇਸ ਅਖੀਰੀ ਮੁਕਾਸ਼ਫੇ ਦੇ ਇਸਤਕਬਾਲੀਏ ਲਈ ਤਿਆਰ ਕਰ ਰਿਹਾ ਹੈ। ਇਹ ਸਰੀਹੀ ਅਸੂਲ ਇਮੈਨੁਅਲ ਰੱਬ ਸਾਡੇ ਨਾਲ ਏ ਹਮੇਸ਼ਾ ਦੇ ਹਾਕਮ ਦੇ ਮੁਕਾਸ਼ਫੇ ਵੱਲ ਇਸ਼ਾਰਾ ਕਰਦਾ ਏ। ਆਦਮ ਦੇ ਪੁੱਤਰ ਨੂੰ ਹਰ ਉਸ ਬਿਮਾਰੀ ਤੋਂ ਆਜ਼ਾਦ ਕਰਦਿਆਂ ਹੋਏ ਜਿਹੜਾ ਬਦਨ ਦੀ ਮਿਰਾਸ ਏ। ਕ੍ਰਿਸਚਨ ਸਾਇੰਸ ਦੇ ਰਾਹੀਂ ਮਜ਼ਹਬ ਅਤੇ ਦਵਾਈ ਇਲਾਹੀ ਫਿਤਰਤ ਅਤੇ ਜੌਹਰ ਦੇ ਨਾਲ ਅਲਹਾਮੀ ਬਣਾਏ ਜਾਂਦੇ ਨੇ। ਅਮਾਨ ਅਤੇ ਸਮਝ ਨੂੰ ਭਰ ਦਿੱਤੇ ਜਾਂਦੇ ਨੇ ਅਤੇ ਖਿਆਲ ਸਿਆਣ ਦੇ ਨਾਲ ਆਪਣੇ ਆਪ ਨੂੰ ਰੱਬ ਦੇ ਨਾਲ ਜੋੜਦੇ ਨੇ। ਮੇਰੀ 3 ਵਰ੍ਹਿਆਂ ਦੀ ਦਰਿਆਫਤ ਦੇ ਬਾਅਦ ਮੈਂ ਅਕਲੀ ਸ਼ਫਾ ਦੇ ਬਾਰੇ ਮਸਲੇ ਦਾ ਹੱਲ ਲੱਭਿਆ, ਆਇਤਾਂ ਨੂੰ ਲੱਭਿਆ ਅਤੇ ਥੋੜ੍ਹੀ ਬਹੁਤ ਕੁਝ ਹੋਰ ਪੜ੍ਹਾਈ ਕੀਤੀ, ਮਾਸ਼ਰੇ ਤੋਂ ਦੂਰੀ ਰੱਖੀ ਅਤੇ ਇੱਕ ਮੁਸਬਤ ਅਸੂਲ ਦੀ ਦਰਿਆਫਤ ਲਈ ਆਪਣਾ ਵੇਲਾ ਅਤੇ ਤਵਾਨਾਈ ਵਕਫ ਕੀਤੀ। ਇਹ ਤਲਾਸ਼ ਮਿੱਠੀ, ਪੁਰਸਕੂਨ ਅਤੇ ਆਸ ਦੇ ਨਾਲ ਖੁਸ਼ਕੁਨ ਸੀ, ਨਾ ਭਈ ਖੁਦਗਰਜ਼ ਅਤੇ ਨਾ ਹੀ ਅਫਸੁਰਦਾ ਸੀ। ਮੈਂ ਰੱਬ ਨੂੰ ਸਿਆਣ ਦੇ ਹਮਾਹੰਗ ਦੇ ਅਸੂਲ ਦੇ ਤੌਰ 'ਤੇ ਜਾਣਦਾ ਸੀ ਅਤੇ ਇਹ ਭਈ ਇਬਤਦਾਈ ਮਸੀਹੀ ਸ਼ਫਾ ਵਿੱਚ ਇਲਾਜ ਪਾਕ ਅਤੇ ਉੱਚੇ ਇਮਾਨ ਦੇ ਪਾਰੋਂ ਪੈਦਾ ਹੋ ਰਹੇ ਸੀ। ਪਰ ਮੈਂ ਇਸ ਸ਼ਫਾ ਦੀ ਸਾਇੰਸ ਲਾਜ਼ਮੀ ਜਾਣਨੀ ਸੀ ਅਤੇ ਮੈਂ ਇਲਾਹੀ ਮੁਕਾਸ਼ਫਾ ਵਜ੍ਹਾ ਅਤੇ ਇਜ਼ਹਾਰ ਦੇ ਪਾਰੋਂ ਆਪਣੀ ਰਾਹ ਦੀਆਂ ਕਤਈ ਮੰਜ਼ਲਾਂ ਉੱਤੇ ਅਪੜਿਆ। ਮੇਰੀ ਸਮਝ ਵਿੱਚ ਸੱਚਿਆਈ ਦਾ ਇਨਕਸ਼ਾਫ ਹੌਲੀ ਹੌਲੀ ਅਤੇ ਜ਼ਾਹਰੀ ਤੌਰ 'ਤੇ ਇਲਾਹੀ ਤਾਕਤ ਦੇ ਰਾਹੀਂ ਆਇਆ। ਸਾਇੰਸੀ ਮੁਕਾਸ਼ਫੇ ਦੀਆਂ ਇਹਨਾਂ ਰਹਿਨੁਮਾਈਆਂ ਉੱਤੇ ਅਮਲ ਕਰਦਿਆਂ ਹੋਏ ਬਾਈਬਲ ਮੇਰੀ ਇਕੱਲੀ ਦਰਸੀ ਕਿਤਾਬ ਸੀ। ਸਹੀਫ਼ਿਆਂ ਉੱਤੇ ਲੋ ਪਾਈ ਗਈ, ਵਜ੍ਹਾ ਅਤੇ ਮੁਕਾਸ਼ਫਾ ਦਾ ਆਪਸ ਵਿੱਚ ਮਿਲਾਪ ਕੀਤਾ ਗਿਆ ਅਤੇ ਇਹਦੇ ਬਾਅਦ ਕ੍ਰਿਸਚਨ ਸਾਇੰਸ ਦੀ ਸੱਚਾਈ ਦਾ ਇਜ਼ਹਾਰ ਹੋਇਆ। ਸਾਇੰਸ ਅਤੇ ਸਿਹਤ ਕਿਤਾਬ ਵਿੱਚ ਪਾਈ ਜਾਣ ਵਾਲੀ ਸਾਇੰਸ ਦੇ ਬਾਰੇ ਨਾ ਕਿਸੇ ਇਨਸਾਨ ਦੀ ਕਲਮ ਅਤੇ ਨਾ ਜ਼ੁਬਾਨ ਨੇ ਮੈਨੂੰ ਕੁਝ ਸਿਖਾਇਆ ਅਤੇ ਕੋਈ ਜ਼ੁਬਾਨ ਜਾਂ ਕਲਮ ਇਹਨੂੰ ਤਰਕ ਨਹੀਂ ਕਰ ਸਕਦੀ। ਸ਼ਾਇਦ ਇਸ ਕਿਤਾਬ ਨੂੰ ਖੋਖਲੀ ਤਨਕੀਦ ਜਾਂ ਲਾਪਰਵਾਹ ਅਤੇ ਬਦਨੀਅਤ ਤਾਲਬੇ ਇਲਮਾਂ ਵੱਲੋਂ ਮਸਕ ਕੀਤਾ ਜਾਵੇ ਅਤੇ ਇਹਦੇ ਖਿਆਲਾਂ ਦੀ ਆਰਜ਼ੀ ਤੋਹੀਨ ਜਾਂ ਗਲਤ ਤਰਜਮਾਨੀ ਕੀਤੀ ਜਾਵੇ। ਪਰ ਪਛਾਣਨ ਅਤੇ ਇਜ਼ਹਾਰ ਕਰਨ ਲਈ ਸਾਇੰਸ ਅਤੇ ਸੱਚ ਇਹਦੇ ਵਿੱਚ ਹਮੇਸ਼ਾ ਮੌਜੂਦ ਰਹੇਗਾ। ਕਿਉਂ ਜੇ ਲਿਖਾਰਨ ਨੇ ਬਿਮਾਰੀ ਅਤੇ ਇਹਦੇ ਨਾਲ ਨਾਲ ਪਾਪ ਦੇ ਇਲਾਜ ਵਿੱਚ ਸੱਚਿਆਈ ਦੀ ਤਾਕਤ ਨੂੰ ਲੱਭਿਆ, ਉਹਦਾ ਨਿਜ਼ਾਮ ਪੂਰੇ ਤੌਰ 'ਤੇ ਤਸਦੀਕਸ਼ੁਦਾ ਸੀ ਅਤੇ ਇਹ ਕਦੀ ਅੱਧਾ ਨਹੀਂ ਰਿਹਾ, ਬਲਕਿ ਕ੍ਰਿਸਚਨ ਸਾਇੰਸ ਦੀ ਉਚਿਆਈ ਤਿਕਰ ਅਪੜਨ ਲਈ ਇਨਸਾਨ ਨੂੰ ਇਹਦੇ ਇਲਾਹੀ ਅਸੂਲ ਦੀ ਫਰਮਾ ਬਰਦਾਰ ਹਯਾਤੀ ਗੁਜ਼ਾਰਨੀ ਚਾਹੀਦੀ ਏ। ਇਸ ਸਾਇੰਸ ਦੀ ਪੂਰੀ ਤਾਕਤ ਨੂੰ ਉਜਾਗਰ ਕਰਨ ਲਈ ਬਦਨੀ ਹਿੱਸ ਦੀ ਮੁਖਾਲਫਤ ਨੂੰ ਰੂਹਾਨੀ ਹਿੱਸ ਦੀ ਹਮਾਹੰਗੀ ਮੰਨਣੀ ਚਾਹੀਦੀ ਏ। ਜਿਵੇਂ ਪਈ ਮੌਸੀਕੀ ਦੀ ਸਾਇੰਸ ਗਲਤ ਧੁਨਾਂ ਨੂੰ ਠੀਕ ਕਰਦੀ ਅਤੇ ਆਵਾਜ਼ ਨੂੰ ਮਿੱਠੀ ਆਹੰਗ ਫਰਾਮ ਕਰਦੀ ਏ। ਕਿਉਂ ਜੇ ਸਿਆਣ ਦੀ ਸਾਇੰਸ ਆਮ ਸਾਇੰਸੀ ਸਕੂਲਾਂ ਨੂੰ ਚੰਗਾ ਨਹੀਂ ਲੱਗਦਾ, ਭਈ ਇਹ ਬਸ ਬਦਨੀ ਸ਼ੈਵਾਂ ਨਾਲ ਲੜਦੀ ਏ, ਇਸ ਲਈ ਇਸ ਸਾਇੰਸ ਦੀ ਮੁਖਾਲਫਤ ਕੀਤੀ ਗਈ। ਪਰ ਜੇ ਕੋਈ ਇਲਮ ਰੱਬ ਨੂੰ ਇੱਜ਼ਤ ਦਿੰਦਾ ਏ ਅਤੇ ਦਾਨਿਸ਼ਮੰਦ ਲੋਕਾਂ ਵੱਲੋਂ ਇਹਨੂੰ ਕਬੂਲ ਕੀਤਾ ਜਾਵੇ, ਨਾ ਭਈ ਉਹਦੀ ਮੁਖਾਲਫਤ ਕੀਤੀ ਜਾਵੇ। ਅਤੇ ਕ੍ਰਿਸਚਨ ਸਾਇੰਸ ਰੱਬ ਦੀ ਇੱਜ਼ਤ ਇੰਝ ਕਰਦੀ ਏ ਜਿਵੇਂ ਦੂਜਾ ਕੋਈ ਅਕੀਦਾ ਨਹੀਂ ਕਰਦਾ, ਅਤੇ ਉਹ ਇਹ ਸਭ ਉਹਦੇ ਮੁਕਰਰ ਕੀਤੇ ਹੋਏ ਤਰੀਕਿਆਂ ਨਾਲ ਕਰਦੀ ਏ। ਉਹਦੇ ਪਾਕ ਨਾਂ ਅਤੇ ਫਿਤਰਤ ਦੇ ਰਾਹੀਂ ਬਥੇਰੇ ਹੈਰਤ ਅੰਗੇਜ਼ ਕੰਮ ਅੰਜਾਮ ਦਿੰਦਿਆਂ ਹੋਏ ਕਰਦੀ ਏ। ਕਿਸੇ ਬੰਦੇ ਨੂੰ ਚਾਹੀਦਾ ਏ ਭਈ ਉਹ ਆਪਣੇ ਮਕਸਦ ਨੂੰ ਡਰ ਅਤੇ ਜ਼ਿੱਦ ਦੇ ਬਗੈਰ ਪੂਰਾ ਕਰੇ। ਕਿਸੇ ਕੰਮ ਨੂੰ ਚੰਗੀ ਤਰ੍ਹਾਂ ਅੰਜਾਮ ਦੇਣ ਲਈ ਉਸ ਕੰਮ ਨੂੰ ਖੁਦਗਰਜ਼ੀ ਤੋਂ ਪਾਕ ਹੋਣਾ ਚਾਹੀਦਾ ਏ। ਮਸੀਹਤ ਕਦੀ ਵੀ ਇਲਾਹੀ ਅਸੂਲ ਉੱਤੇ ਨਿਓਂ ਨਹੀਂ ਰੱਖੇਗੀ ਅਤੇ ਇੰਝ ਯਕੀਨੀ ਰਹੇਗੀ ਜਦੋਂ ਤੀਕਰ ਇਹਦੀ ਪੂਰੀ ਸਾਇੰਸ ਤੀਕਰ ਨਹੀਂ ਅਪੜਿਆ ਜਾਂਦਾ। ਜਦੋਂ ਇਹ ਪੂਰੀ ਹੋ ਜਾਵੇ, ਨਾ ਗਰੂਰ, ਨਾ ਤਾਸੁਬ ਅਤੇ ਨਾ ਸਾੜ ਇਹਦੀ ਨਿਓਂ ਨੂੰ ਮੁਕਾ ਸਕੇਗਾ, ਕਿਉਂ ਜੇ ਇਹ ਮਜ਼ਬੂਤ ਚੱਟਾਨ ਮਸੀਹ ਉੱਤੇ ਰੱਖੀ ਗਈ ਏ। ਲਖਾਰੀ ਵੱਲੋਂ ਕ੍ਰਿਸਚਨ ਸਾਇੰਸ ਦੀ ਇਸਤਲਾਹ ਦਾ ਤਾਰੁਫ ਦੇਣ ਦਾ ਮਕਸਦ ਇਲਾਹੀ ਸ਼ਫਾ ਦੇ ਸਾਇੰਸੀ ਨਿਜ਼ਾਮ ਨੂੰ ਜ਼ਾਹਰ ਕਰਨਾ ਸੀ। ਮੁਕਾਸ਼ਫਾ ਦੋ ਹਿੱਸਿਆਂ ਨਾਲ ਬਣਿਆ ਏ। ਇੱਕ, ਅਕਲੀ ਸ਼ਫਾ ਦੀ ਇਲਾਹੀ ਸਾਇੰਸ ਦੀ ਖੋਜ, ਯਾਨੀ ਜਿਹਦਾ ਸਾਡੇ ਮਾਲਕ ਨੇ ਵਾਅਦਾ ਕੀਤਾ ਉਸ ਤਸੱਲੀ ਦੇਣ ਵਾਲੇ ਦੀਆਂ ਤਾਲੀਮਾਂ ਦੇ ਰਾਹੀਂ ਅਤੇ ਸਹੀਫਿਆਂ ਦੇ ਰੂਹਾਨੀ ਫਹਿਮ ਦੇ ਰਾਹੀਂ। ਦੋ, ਮੌਜੂਦਾ ਇਜ਼ਹਾਰ ਦੇ ਰਾਹੀਂ ਇਸ ਗੱਲ ਦਾ ਸਬੂਤ ਪਈ ਯਸੂ ਦੇ ਨਾਮ ਲਿਹਾਜ਼ ਮੌਜੇ ਉਸ ਤਕਦੀਰ ਨਾਲ ਤਾਲੁਕ ਨਹੀਂ ਰੱਖਦੇ ਜਿਹੜੀ ਹੁਣ ਮੁੱਕ ਗਈ ਏ, ਬਲਕਿ ਉਹਨਾਂ ਨਾਲ ਇੱਕ ਹਮੇਸ਼ਾ ਕਾਰਗਰ ਰਹਿਣ ਵਾਲਾ ਇਲਾਹੀ ਅਸੂਲ ਜ਼ਾਹਰ ਹੋਇਆ। ਇਸ ਅਸੂਲ ਦੀ ਕਾਰਕਰਦਗੀ ਸਾਇੰਸੀ ਤਰਬੀਅਤ ਦੀ ਅਬਦੀਅਤ ਅਤੇ ਹਸਤੀ ਦੇ ਤਸਲਸਲ ਵੱਲ ਇਸ਼ਾਰਾ ਕਰਦੀ ਏ। ਯਸੂ ਨੇ ਇਨਸਾਨੀ ਸਿਆਣਾ ਅਤੇ ਬਦਨਾ ਨੂੰ ਸ਼ਫਾ ਦੇਣ ਲਈ ਕ੍ਰਿਸ਼ਨ ਸਾਇੰਸ ਦੀ ਤਾਕਤ ਨੂੰ ਜ਼ਾਹਰ ਕੀਤਾ, ਪਰ ਇਸ ਤਾਕਤ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ। ਪਰ ਇਹਦੇ ਉੱਤੇ ਦੁਬਾਰਾ ਰੂਹਾਨੀ ਤੌਰ 'ਤੇ ਗੌਰ ਕੀਤਾ ਜਾਣਾ, ਇਹਦੀ ਤਾਲੀਮ ਦਿੱਤੀ ਜਾਣੀ ਅਤੇ ਮਸੀਹ ਦੇ ਹੁਕਮ ਦੇ ਮੁਤਾਬਕ ਅਲਾਮਤਾਂ ਦੇ ਮਗਰ ਟੁਰਨ ਨਾਲ ਇਹਦਾ ਇਜ਼ਹਾਰ ਕੀਤਾ ਜਾਣਾ ਚਾਹੀਦਾ ਹੈ। ਜਿੰਨੇ ਵੀ ਮਸੀਹ ਉੱਤੇ ਈਮਾਨ ਰੱਖਦੇ ਨੇ ਅਤੇ ਰੂਹਾਨੀ ਤੌਰ 'ਤੇ ਸੱਚਾਈ ਨੂੰ ਸਮਝਦੇ ਨੇ, ਉਹਨਾਂ ਨੂੰ ਇਹਦੀ ਸਾਇੰਸ ਦੀ ਸਮਝ ਲਾਜ਼ਮੀ ਹੋਣੀ ਚਾਹੀਦੀ ਹੈ। ਉੱਚੇ ਦਰਜੇ ਵਾਲੇ ਕੰਮ ਲਈ ਰੱਬ ਕਿਸੇ ਬੰਦੇ ਦੀ ਵਧਣ ਵਾਲੀ ਸਿਹਤਮੰਦੀ ਨੂੰ ਚੁਣਦਾ ਹੈ ਤਾਂ ਜੋ ਕਿਸੇ ਗੈਰ ਮੁਮਕਿਨਾ ਮੁਹਿੰਮ ਨੂੰ ਖਤਮ ਕਰਨ ਲਈ ਇਹ ਪੇਸ਼ ਕੀਤੀ ਜਾ ਸਕੇ। ਉਹ ਹਿਕਮਤ ਵਾਲਾ ਆਪਣਾ ਇਤਬਾਰ ਕਿਸੇ ਨਾਅਹਲ ਬੰਦੇ ਨੂੰ ਨਹੀਂ ਦਿੰਦਾ। ਜਦੋਂ ਉਹ ਕਿਸੇ ਕਾਸਦ ਨੂੰ ਮੁਖਤਾਰ ਬਣਾਉਂਦਾ ਹੈ ਤਾਂ ਇਹ ਉਹ ਹੁੰਦਾ ਹੈ ਜਿਹੜਾ ਰੂਹਾਨੀ ਤੌਰ 'ਤੇ ਆਪ ਉਹਦੇ ਨਾਲ ਹੋਵੇ। ਕੋਈ ਬੰਦਾ ਇਸ ਜ਼ਿਹਨੀ ਤਾਕਤ ਨੂੰ ਗਲਤ ਨਹੀਂ ਵਰਤ ਸਕਦਾ ਜੇ ਉਹਨੂੰ ਰੱਬ ਵੱਲੋਂ ਇਹਦੀ ਤਾਲੀਮ ਦਿੱਤੀ ਗਈ ਹੋਵੇ। ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਾ ਨਿਸ਼ਾਨ ਬਣਾਉਂਦਿਆਂ ਹੋਏ ਜਿਹੜਾ ਵੀ ਕ੍ਰਿਸ਼ਨ ਸਾਇੰਸ ਵਿੱਚ ਰਾਹ ਖੋਲ੍ਹਦਾ ਹੈ ਉਹ ਇੱਕ ਜ਼ਾਇਰ ਅਤੇ ਅਜਨਬੀ ਹੈ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਲਾਉਣ ਦੀ ਕੋਸ਼ਿਸ਼ ਕਰਦੀ ਹੈ ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਅਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਰੱਖੇਗਾ। ਜਦੋਂ ਉਹ ਇਹ ਜਾਣੇਗਾ ਵੀ ਰੱਬ ਕਾਦਰ ਮੁਤਲਿਕ ਹੈ ਅਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਹੈ ਅਤੇ ਕਰ ਰਿਹਾ ਹੈ ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸ਼ਫਾਈਆ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਫਾ ਦੇ ਦੁਬਾਰਾ ਜ਼ਾਹਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਹੈ ਅਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਹੈ ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਹੈ ਅਤੇ ਉਹ ਰੂਹ ਅਤੇ ਮਸੀਹੀ ਸ਼ਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਹੈ। ਮੁਕੱਦਸ ਯੋਹੰਨਾ ਦੇ ਲਫ਼ਜ਼ਾਂ ਵਿੱਚ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ ਭਈ ਹਮੇਸ਼ਾ ਤਿਕਰ ਤੁਹਾਡੇ ਨਾਲ ਰਹੇ। ਮੈਂ ਇਲਾਹੀ ਸਾਇੰਸ ਨੂੰ ਇਹ ਮਦਦਗਾਰ ਸਮਝਦਾ ਵਾਂ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।